ਖਬਰ ਮਿਲੀ ਕਿ ਦੁਸ਼ਮਣ ਦੀ 10 ਲੱਖ ਫੌਜ ਹਜ਼ੂਰ ਨੂੰ ਘੇਰਾ ਪਾਉਣ ਵਾਸਤੇ ਆ ਰਹੀ ਹੈ। ਸ਼ਹਿਨਸ਼ਾਹ ਨੇ ਆਖਿਆ, ਖਾਲਸਾ ਜੀ ਆਓ, ਸਾਨੂੰ ਹੁਣ ਕਿਸੇ ਉਸ ਜਗ੍ਹਾ ਦੀ ਤਲਾਸ਼ ਕਰਨੀ ਚਾਹੀਦੀ ਹੈ ਜਿੱਥੇ 10 ਲੱਖ ਫੌਜ ਦਾ ਮੁਕਾਬਲਾ ਕੀਤਾ ਜਾ ਸਕੇ। ਦੁਨੀਆ ਵਾਲਿਓ, ਕਿਹੋ ਜਿਹਾ ਅਨੋਖਾ ਜਰਨੈਲ ਹੈ ਮੇਰਾ ਸ਼ਹਿਨਸ਼ਾਹ। ਖਬਰ ਆਈ ਹੈ ਕਿ 10 ਲੱਖ ਫੌਜ ਤਰੋ ਤਾਜ਼ਾ ਘੇਰਾ ਪਾਉਣ ਵਾਸਤੇ ਆ ਰਹੀ ਹੈ ਤੇ ਇੱਧਰ ਗਿਣਤੀ 40 ਦੀ ਵੀ ਨਹੀਂ। ਪਰ ਮੇਰੇ ਹਜ਼ੂਰ ਆਖ ਰਹੇ ਨੇ ਕਿਸੇ ਉਸ ਜਗ੍ਹਾ ਦੀ ਭਾਲ ਵਿੱਚ ਚੱਲੀਏ ਜਿੱਥੇ 10 ਲੱਖ ਫੌਜ ਦਾ ਮੁਕਾਬਲਾ ਕੀਤਾ ਜਾ ਸਕੇ। ਹੁਣ ਮੇਰੇ ਹਜ਼ੂਰ ਚਮਕੌਰ ਵੱਲ ਵਧੇ, ਇਤਿਹਾਸ ਨੂੰ ਵਾਚੀਏ ਤੇ ਪਤਾ ਲੱਗਦਾ ਹੈ ਇੱਥੇ ਮੇਰੇ ਹਜ਼ੂਰ ਦੀ ਇਹ ਪਹਿਲੀ ਜੰਗ ਨਹੀਂ। ਇਸ ਤੋਂ ਪਹਿਲਾਂ ਵੀ ਜਦੋਂ ਮੇਰੇ ਹਜ਼ੂਰ ਕੁਰੂਕਸ਼ੇਤਰ ਤੋਂ ਗਿਣਤੀ ਦੇ ਚੰਦ ਸਿੰਘਾਂ ਦੇ ਨਾਲ ਆ ਰਹੇ ਸਨ ਤਾਂ ਮੇਰੇ ਹਜ਼ੂਰ ਉੱਤੇ ਪਠਾਨ ਸਰਦਾਰਾਂ ਨੇ ਹਮਲਾ ਕੀਤਾ ਸੀ ਤੇ ਜਿੱਤ ਮੇਰੇ ਹਜ਼ੂਰ ਦੀ ਹੋਈ ਸੀ। ਉਸ ਜਿੱਤ ਦੀ ਨਿਸ਼ਾਨੀ ਗੁਰਦੁਆਰਾ ਰਣਜੀਤਗੜ੍ਹ ਸਾਹਿਬ ਅੱਜ ਵੀ ਸੁਸ਼ੋਭਿਤ ਹੈ। ਮੇਰੇ ਹਜ਼ੂਰ ਚਮਕੌਰ ਆਏ, ਦੁਸ਼ਮਣ ਦੀਆਂ ਫੌਜਾਂ ਨੂੰ ਪਤਾ ਲੱਗ ਗਿਆ, ਚਮਕੌਰ ਨੂੰ ਚਾਰੇ ਪਾਸਿਓਂ ਘੇਰਾ ਪਾ ਲਿਆ ਹੈ। ਯਾਲੀ ਯਾਲੀ ਦੇ ਨਾਰੇ ਗੂੰਜਣ ਲੱਗੇ। 22 ਦਸੰਬਰ 1704 ਈਸਵੀ ਦੀ ਖੂਨੀ ਸਵੇਰ ਉਦੇ ਹੋਈ। ਚਮਕੌਰ ਦੀ ਧਰਤੀ ਤੇ ਅੱਜ ਦੁਨੀਆ ਦੀ ਅਨੋਖੀ ਜੰਗ ਹੋਣ ਲੱਗੀ ਏ। ਖਾਲਸਾ ਜੀ, ਇਹਨੂੰ ਜੰਗ ਨਹੀਂ ਕਿਹਾ ਜਾ ਸਕਦਾ। ਇੱਕ ਪਾਸੇ 10 ਲੱਖ ਫੌਜ ਤੇ ਇੱਕ ਪਾਸੇ ਗਿਣਤੀ 40 ਦੀ ਵੀ ਨਹੀਂ, ਪਰ ਨਹੀਂ, ਇਹਨੂੰ ਜੰਗ ਕਿਹਾ ਜਾ ਸਕਦਾ ਹੈ ਕਿਉਂਕਿ ਇੱਥੇ ਮੇਰੇ ਹਜ਼ੂਰ ਨੇ ਹੇਮਕੁੰਟ ਤੇ ਕੀਤੇ ਹੋਏ ਅਕਾਲ ਪੁਰਖ ਨਾਲ ਵਾਅਦੇ ਨੂੰ ਸੱਚ ਕਰਕੇ ਵਿਖਾ ਲਿਆ। ਕਿਹੜਾ ਵਾਅਦਾ? 1.25 ਲੱਖ ਸੇ ਕਰੜਾਉਂ ਤਬੈ ਗੋਬਿੰਦ ਸਿੰਘ ਨਾਮ ਕਹਾਉਂ, ਚਿੜੀਓ ਸੇ ਮੈਂ ਬਾਜ ਤੜਾਉਂ ਤਬੈ ਗੋਬਿੰਦ ਸਿੰਘ ਨਾਮ ਕਹਾਉਂ। ਦੁਸ਼ਮਣ ਦੇ 94 ਜਰਨੈਲਾਂ ਨੇ ਕੜੀ ਦੀ ਕੰਧ ਨੂੰ ਪੌੜੀ ਲਾ ਕੇ ਮੇਰੇ ਹਜ਼ੂਰ ਨੂੰ ਜਿਉਂਦਿਆਂ ਫੜਨ ਦਾ ਯਤਨ ਕੀਤਾ, ਪਰ ਸ਼ਹਿਨਸ਼ਾਹ ਦੇ ਤੀਰਾਂ ਦੇ ਮਾਰਨੇ ਸਹਾਰ ਸਕੇ ਦੁਸ਼ਮਣ ਦੇ 94 ਜਰਨੈਲ ਮਾਰੇ ਗਏ। ਹੁਣ ਜੰਗ ਪੱਧਰੇ ਮੈਦਾਨ ਵਿੱਚ ਹੋਣ ਜਾ ਰਿਹਾ ਹੈ। 5 ਸਿੰਘਾਂ ਦਾ ਜਥਾ ਗੁੱਟਾਂ ਤੇ ਸ਼ਹੀਦੀ ਗਾਨੇ ਬਣ ਕੇ ਸਿਰਾਂ ਤੇ ਕੱਫਣ ਬਣ ਕੇ ਮੌਤ ਲਾੜੀ ਨੂੰ ਵਿਆਉਣ ਲਈ ਤਿਆਰ ਬਰ ਤਿਆਰ ਖੜਾ ਹੈ। ਪੈਸਾ ਭਾਈ ਕੋਠਾ ਸਿੰਘ ਤੇ ਪੈਸਾ ਭਾਈ ਮਦਾਨ ਸਿੰਘ ਕੜੀ ਦੇ ਦਰਵਾਜ਼ੇ ਤੇ ਖੜੇ ਨੇ। ਮੇਰੇ ਹਜ਼ੂਰ ਸਿੰਘਾਂ ਦੇ ਪਿੱਛੇ ਖੜੇ, ਜਗਾਰਾ ਛੱਡਿਆ ਮੇਰੇ ਹਜ਼ੂਰ ਨੇ। ਇਸ਼ਾਰਾ ਮਿਲਦੇ ਸਰ, ਕੜੀ ਦਾ ਦਰਵਾਜ਼ਾ ਖੁੱਲਿਆ। ਸਿੰਘਾਂ ਨੇ ਘੋੜਿਆਂ ਦੀਆਂ ਵਾਗਾਂ ਢਿੱਲੀਆਂ ਛੱਡ ਦਿੱਤੀਆਂ। ਸਿੰਘਾਂ ਦੇ ਘੋੜੇ ਤੂਫਾਨ ਬਣ ਕੇ ਗਾਜੀਆਂ ਦੀਆਂ ਛਾਤੀਆਂ ਦੇ ਜਾ ਚੜੇ, ਲੋਹੇ ਤੇ ਲੋਹਾ ਖੜਕਣ ਲੱਗਿਆ। ਚਾਰੇ ਪਾਸੇ ਲਾਸ਼ਾਂ ਦੇ ਢੇਰ ਵਿਛਦੇ ਜਾ ਰਹੇ ਨੇ, ਖੂਨ ਦੇ ਛੱਪੜ ਲੱਗ ਗਏ ਨੇ, ਇੱਲਾਂ ਮਾਸ ਦੇ ਤੋਤੇ ਰਹਿ ਕੇ ਸਮਾਨ ਤੇ ਕੁਮਰੀਆਂ ਨੇ। ਸਿਖਰ ਦੁਪਹਿਰ ਹੋਈ ਏ, ਵੱਡਾ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ 8 ਸਿੰਘਾਂ ਦੇ ਜਥੇ ਦੀ ਅਗਵਾਈ ਕਰਦਾ ਹੋਇਆ ਜੰਗ ਦੇ ਮੈਦਾਨ ਵਿੱਚ ਕੁੱਦਿਆ ਏ। ਜਿੱਧਰ ਬਾਬਾ ਜੀ ਦਾ ਘੋੜਾ ਜਾਂਦਾ ਏ, ਜੰਗ ਦੇ ਮੈਦਾਨ ਵਿੱਚ ਭੂਚਾਲ ਆ ਰਿਹਾ ਹੈ, ਤੂਫਾਨ ਆ ਰਿਹਾ। ਬਾਬਾ ਜੀ ਦੇ ਹੱਥ ਵਿੱਚ ਫੜੀ ਹੋਈ ਤਲਵਾਰ ਜੰਗ ਦੇ ਮੈਦਾਨ ਵਿੱਚ ਇਸ ਤਰ੍ਹਾਂ ਲਿਸ਼ਕਰੀ ਏ ਜਿਵੇਂ ਸੌਣ ਪਾਤੋਂ ਦੀਆਂ ਕਾਲੀਆਂ ਕਟਾਵਾਂ ਵਿੱਚ ਬਿਜਲੀ ਲਿਸ਼ਕਰੀ ਏ। ਅਖੀਰ ਲੱਖਾਂ ਗਾਜ਼ੀਆਂ ਦੇ ਆਹੂ ਲਾ ਕੇ ਕਿਸੇ ਦੁਸ਼ਮਣ ਦਾ ਵਾਰ ਨਾ ਸਹਾਰਦੇ ਹੋਏ ਬਾਬਾ ਅਜੀਤ ਸਿੰਘ ਜੀ ਘੋੜੇ ਤੋਂ ਥੱਲੇ ਡਿੱਗੇ ਨੇ ਤੇ ਜਾਮੇ ਸ਼ਹਾਦਤ ਪੀ ਗਏ ਨੇ। ਜੰਗ ਦੇ ਇਸ ਕੌਤਕ ਨੂੰ ਮੇਰਾ ਬਾਜਾਂ ਵਾਲਾ ਮਾਹੀ ਕੜੀ ਦੀ ਮਮਕੀ ਤੇ ਖੜੋ ਕੇ ਆਪਣੀਆਂ ਅੱਖਾਂ ਨਾਲ ਵੇਖ ਰਿਹਾ। ਅੱਖਾਂ ਸਾਹਮਣੇ ਲਖਤੇ ਜ਼ਿਗਰ ਜ਼ਿਗਰ ਦੇ ਟੋਟੇ ਨੂੰ ਜਾਮੇ ਸ਼ਹਾਦਤ ਪੀਂਦਿਆਂ ਵੇਖ ਕੇ ਹਜ਼ੂਰ ਨੇ ਹੌਕਾ ਨਹੀਂ ਲਿਆ, ਗਿਲਾ ਨਹੀਂ ਕੀਤਾ, ਅਕਾਲ ਪੁਰਖ ਦੇ ਧੰਨਵਾਦ ਵਿੱਚ ਕਾਰਾ ਛੱਡਿਆ। ਬੋਲੇ ਸੋਨਿਹਾ ਦੁਨੀਆ ਵਾਲਿਓ, ਇੱਥੇ ਆ ਕੇ ਇਤਿਹਾਸਕਾਰਾਂ ਦੀ ਕਲਮ ਰੁਕ ਜਾਂਦੀ ਹੈ, ਬੋਲਣ ਵਾਲੇ ਦੀ ਜ਼ਬਾਨ ਬੰਦ ਹੋ ਜਾਂਦੀ ਹੈ। ਅੱਖਾਂ ਸਾਹਮਣੇ ਲਗਦੇ ਜਿਗਰ ਜਿਗਰ ਦਾ ਟੋਟਾ ਜਾਮੇ ਸ਼ਹਾਦਤ ਪੀ ਰਿਹਾ ਹੋਵੇ ਤੇ ਬਾਪ ਅਕਾਲ ਪੁਰਖ ਦੇ ਧੰਨਵਾਦ ਵਿੱਚ ਕਾਰੇ ਛੱਡ ਰਿਹਾ ਹੋਵੇ, ਇਹ ਵਿਰਾਸਤ ਸਿਰਫ ਤੇ ਸਿਰਫ ਕਲੀਆਂ ਵਾਲੇ ਪਾਤਸ਼ਾਹ ਦੇ ਹਿੱਸੇ ਆਈ ਹੈ। ਕੋਲ ਬਾਬਾ ਜੁਝਾਰ ਸਿੰਘ ਜੀ ਖੜੇ ਨੇ, ਆਪਣੇ ਵੱਡੇ ਵੀਰ ਨੂੰ ਜਾਮੇ ਸ਼ਹਾਦਤ ਪੀਂਦਿਆਂ ਵੇਖ ਕੇ ਬਾਬਾ ਜੁਝਾਰ ਸਿੰਘ ਜੀ ਨੀਵੀਂ ਪਾ ਕੇ ਹਜ਼ੂਰ ਨਾਲ ਕੁਝ ਗੱਲਾਂ ਕਰ ਰਹੇ ਨੇ। ਜਰਾ ਸੁਣਨਾ ਪਾਸ ਦੀ ਕਲਮ ਨੇ ਕੀ ਲਿਖਿਆ ਬਾਈ।